ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਸੋਲੋਮਨ ਆਈਲੈਂਡਸ ਦੇ ਪ੍ਰਧਾਨ ਮੰਤਰੀ ਮੈਨਸੇ ਸੋਗਾਵਾਰੇ ਨੇ AU ਕੇ US ਗੱਠਜੋੜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੈਸੀਫਿਕ ਰਾਸ਼ਟਰ ਨਾਲ ਸਲਾਹ ਨਾ ਕਰਨ ਲਈ ਆਸਟ੍ਰੇਲੀਅਨ ਸਰਕਾਰ ਦੀ ਆਲੋਚਨਾ ਕੀਤੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਇੱਕ $70 million ਦੇ ਹਾਈਡਰੋਜਨ ਹੱਬ ਦੀ ਘੋਸ਼ਣਾ ਕੀਤੀ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਦੀ ਪ੍ਰੋਫੈਸ਼ਨਲ ਗੋਲਫਰ ਐਸੋਸੀਏਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਦਸੰਬਰ ਦੇ ਪੁਰਸ਼ ਅਤੇ ਮਹਿਲਾ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਇਕੱਠੇ ਹੋਣਗੇ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਸੋਲੋਮਨ ਆਈਲੈਂਡਸ ਦੇ ਪ੍ਰਧਾਨ ਮੰਤਰੀ ਮੈਨਸੇ ਸੋਗਾਵਾਰੇ ਨੇ AU ਕੇ US ਗੱਠਜੋੜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੈਸੀਫਿਕ ਰਾਸ਼ਟਰ ਨਾਲ ਸਲਾਹ ਮਸ਼ਵਰਾ ਨਾ ਕਰਨ ਲਈ ਆਸਟ੍ਰੇਲੀਅਨ ਸਰਕਾਰ ਦੀ ਆਲੋਚਨਾ ਕੀਤੀ ਹੈ। AU ਕੇ US ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਅਤੇ ਯੂਨਾਈਟਿਡ ਸਟੇਟਸ ਵਿਚਕਾਰ ਇੱਕ ਸੁਰੱਖਿਆ ਸਮਝੌਤਾ ਹੈ। ਸੋਲੋਮਨ ਆਈਲੈਂਡਸ ਦੀ ਸੰਸਦ ਦੇ ਸਾਹਮਣੇ ਬੋਲਦੇ ਹੋਏ ਸ਼੍ਰੀਮਾਨ ਸੋਗਾਵਾਰੇ ਨੇ ਕਿਹਾ ਕਿ ਦੇਸ਼ ਨੂੰ ਪਹਿਲਾਂ ਚੇਤਾਵਨੀ ਨਹੀਂ ਦਿੱਤੀ ਗਈ ਸੀ ਕਿ ਆਸਟ੍ਰੇਲੀਆ ਨੇ ਪਰਮਾਣੂ ਪਣਡੁੱਬੀਆਂ ਨੂੰ ਸ਼ਾਮਲ ਕਰਨ ਵਾਲੇ ਇੱਕ ਨਵੇਂ ਸੁਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮੀਡੀਆ ਤੋਂ AU-ਕੇ US ਸੰਧੀ ਬਾਰੇ ਪਤਾ ਲੱਗਿਆ।
One would expect that as a member of the Pacific family, Solomon Islands or members of the Pacific should have been consulted to ensure that this AUKUS treaty is transparent, since it will affect the Pacific family by allowing nuclear submarine in Pacific waters.
ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਦੱਸਿਆ ਕਿ ਉਹਨਾਂ ਨੇ AU-ਕੇ US ਸੰਧੀ ਦੇ ਐਲਾਨ ਤੋਂ ਅਗਲੇ ਦਿਨ ਸ਼੍ਰੀ ਸੋਗਾਵਾਰੇ ਨਾਲ ਗੱਲ ਕੀਤੀ ਸੀ।
I did have that conversation with the Prime Minister the day following the announcement, and no issues were raised at that time in that discussion, but obviously as time goes on and new relationships are entered into, there's obviously been some other influences in the perspective taken by the Solomon Islands Prime Minister.
ਪ੍ਰਧਾਨ ਮੰਤਰੀ ਨੇ ਇੱਕ $70 million ਦੇ ਹਾਈਡਰੋਜਨ ਹੱਬ ਦੀ ਘੋਸ਼ਣਾ ਕੀਤੀ ਹੈ ਕਿਉਂਕਿ ਬਿਜਲੀ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਰਹਿਣ ਸਹਿਣ ਦੀਆਂ ਕੀਮਤਾਂ ਚੋਣ ਮੁਹਿੰਮ 'ਤੇ ਹਾਵੀ ਹੋ ਰਹੀਆਂ ਹਨ। ਸਕੌਟ ਮੋਰਿਸਨ ਗੱਠਜੋੜ ਨੂੰ ਬਰਕਰਾਰ ਰੱਖਣ ਦੀ ਉਮੀਦ ਵਿੱਚ ਮੁੜ ਉੱਤਰੀ ਤਸਮਾਨੀਆ ਵਿੱਚ ਬੈਸ ਦੀ ਮਾਰਜਨਲ ਸੀਟ 'ਤੇ ਹਨ। ਬਿਜਲੀ ਅਤੇ ਈਂਧਨ ਦੀਆਂ ਵੱਧਦੀਆਂ ਕੀਮਤਾਂ ਨੇ 5.1% ਮਹਿੰਗਾਈ ਦਰ ਵਿੱਚ ਯੋਗਦਾਨ ਪਾਇਆ ਹੈ, ਵਿਸ਼ਲੇਸ਼ਕਾਂ ਦੀ ਭਵਿੱਖਬਾਣੀ ਤੋਂ ਵੱਧ। ਪਰ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਕਾਰਕ ਇਸ ਲਈ ਜ਼ਿੰਮੇਵਾਰ ਹਨ। ਪੈਸੀਫਿਕ ਐਲਡਰਜ਼ ਵੌਇਸ ਗਰੁੱਪ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਪੈਸੀਫਿਕ ਆਈਲੈਂਡ ਰਾਜਾਂ ਦੇ ਦਰਪੇਸ਼ ਇੱਕ ਮੁੱਖ ਸੁਰੱਖਿਆ ਖਤਰਾ ਹੈ। ਸਾਬਕਾ ਪੈਸੀਫਿਕ ਨੇਤਾਵਾਂ ਦੇ ਸਮੂਹ ਦਾ ਇੱਕ ਬਿਆਨ ਸਾਬਕਾ ਆਸਟ੍ਰੇਲੀਆਈ ਰੱਖਿਆ ਅਤੇ ਸੈਨਾ ਨੇਤਾਵਾਂ ਦੁਆਰਾ ਆਸਟ੍ਰੇਲੀਆਈ ਸਰਕਾਰ ਨੂੰ ਪ੍ਰਸ਼ਾਂਤ ਖੇਤਰ ਵਿੱਚ ਜਲਵਾਯੂ ਅਤੇ ਸੁਰੱਖਿਆ ਚਿੰਤਾਵਾਂ ਨੂੰ ਤਰਜੀਹ ਦੇਣ ਦੀ ਮੰਗ ਤੋਂ ਬਾਅਦ ਆਇਆ ਹੈ। ਸਮੂਹ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਆਸਟ੍ਰੇਲੀਆ, ਚੀਨ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਗ੍ਰੀਨ ਹਾਊਸ ਗੈਸ ਉਤਪਾਦਨ ਨੂੰ ਹੱਲ ਕਰਨ ਲਈ ਲੋੜੀਂਦਾ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਪੈਸੀਫਿਕ ਰਾਜਾਂ ਵਿੱਚ ਨੁਕਸਾਨ ਲਈ ਲੋੜੀਂਦੀ ਫੰਡਿੰਗ ਨੂੰ ਸੰਬੋਧਿਤ ਕਰਨ ਦੀ ਵੀ ਲੋੜ ਹੈ। ਸਾਬਕਾ ਰੱਖਿਆ ਬਲ ਦੇ ਮੁਖੀ ਐਡਮਿਰਲ ਕ੍ਰਿਸਟੋਫਰ ਬੈਰੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣਾ ਧਿਆਨ ਚੋਣ ਪ੍ਰਚਾਰ ਤੋਂ ਸਥਿਤੀ ਵੱਲ ਮੋੜਨਾ ਚਾਹੀਦਾ ਹੈ।
Well, I think on the first hand, it would be really good if the Australian government even admitted that climate change is an existential security threat, not just in the Pacific Island states, but also here in Australia, in fact. But for them, this is a reality now, and for us, it's a reality yet to come.
Australian Border Force ne ek video jari karke lok taskaran nu Australia na aun di appeal kiti hai. ਇਹ ਵੀਡੀਓ ਦੱਖਣ ਪੂਰਬੀ ਅਤੇ ਮੱਧ ਏਸ਼ੀਆਈ ਦੇਸ਼ਾਂ 'ਤੇ ਕੇਂਦ੍ਰਿਤ ਹੈ ਅਤੇ 17 ਭਾਸ਼ਾਵਾਂ ਵਿੱਚ ਉਪਲਬਧ ਹੈ। ਵੀਡੀਓ ਵਿੱਚ ਰਾਇਲ ਆਸਟ੍ਰੇਲੀਅਨ ਨੇਵੀ ਰੀਅਰ ਐਡਮਿਰਲ ਜਸਟਿਨ ਜੋਨਸ ਨੇ ਕਿਹਾ ਹੈ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੁੰਦੇ ਹਨ ਉਹਨਾਂ ਦੇ ਪ੍ਰਵਾਸ ਦੀ 0 ਸੰਭਾਵਨਾ ਹੈ।
Australia is resolute. Our border protection policies have not and will not change. No one who attempts to travel illegally by boat will settle here. No matter who you are or where you're from, our borders are closed to illegal migration. The only way to Australia is with a valid visa. You have zero chance of illegal migration.
ਰੱਖਿਆ ਮੰਤਰੀ ਪੀਟਰ ਡਟਨ ਨੇ ਨਵੀਂ ਮੁਹਿੰਮ ਨੂੰ ਅਸਧਾਰਨ ਦੱਸਿਆ ਹੈ ਪਰ ਕਿਹਾ ਹੈ ਕਿ ਬਾਰਡਰ ਫੋਰਸ ਸੰਭਾਵਿਤ ਤੌਰ ਤੇ ਖੁਫੀਆ ਜਾਣਕਾਰੀ ਤੇ ਕੰਮ ਕਰ ਰਹੀ ਹੈ ਅਤੇ ਵਿਰੋਧੀ ਧਿਰ ਦੇ ਡਿਪਟੀ ਲੀਡਰ ਰਿਚਰਡ ਮਾਲਸ ਦਾ ਕਹਿਣਾ ਹੈ ਕਿ ਲੇਬਰ ਸਰਕਾਰ ਦੇ ਅਧੀਨ ਆਸਟ੍ਰੇਲੀਆ ਦੀ ਸਰਹੱਦੀ ਨੀਤੀ ਨਹੀਂ ਬਦਲੇਗੀ ਬ੍ਰਿਟਨੀ ਹਿਗਿੰਸ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਵਿਅਕਤੀ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਸ ਦੀ ਮੁਕੱਦਮੇ ਨੂੰ ਰੋਕਣ ਲਈ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਹੈ ACT ਸੁਪਰੀਮ ਕੋਰਟ ਚੀਫ ਜਸਟਿਸ ਲਿਊਸੀ ਮੈਕਕਲਮ ਨੇ ਆਪਣਾ ਫੈਸਲਾ 29 ਅਪ੍ਰੈਲ ਨੂੰ ਸੌਂਪਿਆ ਬਲੂਸ ਲੇਹਰਮੈਨ ਨੇ ਪਿਛਲੇ ਸਾਲ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸ ਨੇ ਦੋਸ਼ ਨਹੀਂ ਮੰਨਿਆ ਸੀ ਉਹ ਮਾਰਚ 2019 ਵਿੱਚ ਸੰਸਦ ਭਵਨ ਦੇ ਅੰਦਰ ਇੱਕ ਦਫ਼ਤਰ ਵਿੱਚ ਸ੍ਰੀਮਤੀ ਹਿਗਿੰਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਲਈ ACT ਸੁਪਰੀਮ ਕੋਰਟ ਵਿੱਚ ਮੁਕੱਦਮੇ ਲਈ ਵਚਨਬੱਧ ਸੀ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਇੱਕ ਲਿਬਰਲ ਉਮੀਦਵਾਰ ਦੇ ਪਤੇ ਨੂੰ ਲੈ ਕੇ ਧੋਖਾਧੜੀ ਦੇ ਦੋਸ਼ ਦੀ ਜਾਂਚ ਕਰ ਰਿਹਾ ਹੈ ਕਿ ਕੀ ਨਾਮਾਂਕਣ ਲਈ ਇਹ ਇੱਕ ਝੂਠਾ ਦਾਅਵਾ ਸੀ AEC ਨੇ ਰੌਬੀ ਬੀਟਨ ਦੇ ਅਕਤੂਬਰ 2021 ਵਿੱਚ ਵਿਕੇ ਇੱਕ ਸਥਾਨਕ ਮੋਡੀਅਲੌਕ ਪੱਬ ਵਿੱਚ ਰਹਿਣ ਦੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ ਹੈ ਜੋ ਉਸ ਦੇ ਪ੍ਰੀ ਸਿਲੈਕਸ਼ਨ ਅਤੇ ਐਨਰੋਲਮੈਂਟ ਫਾਰਮਾਂ 'ਤੇ ਦਰਜ ਹੈ ਸ਼੍ਰੀਮਾਨ ਬੀਟਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਕੈਂਬਰਵੈਲ ਵਿੱਚ ਰਹਿੰਦੇ ਹਨ ਜਾਣੀ ਆਈਜ਼ੈਕਸ ਵੋਟਰਾਂ ਦੇ ਉੱਤਰ ਵਿੱਚ AEC ਦਾ ਕਹਿਣਾ ਹੈ ਕਿ ਉਮੀਦਵਾਰ ਲਈ ਉਸ ਸੀਟ ਦੇ ਅੰਦਰ ਰਹਿਣ ਦੀ ਜ਼ਰੂਰਤ ਨਹੀਂ ਹੈ ਜਿਸ ਦੀ ਉਹ ਚੋਣ ਲੜ ਰਿਹਾ ਹੈ ਇੱਕ ਵਿਕਟੋਰੀਅਨ ਹੈਲਪਲਾਈਨ ਦੀ ਜਾਂਚ ਵਿੱਚ ਸੁਣਿਆ ਗਿਆ ਹੈ ਕਿ ਕਿਡਜ਼ ਹੈਲਪਲਾਈਨ ਦੁਆਰਾ ਲਗਭਗ 2/3 ਕਾਲਾਂ ਦਾ ਮਹਾਮਾਰੀ ਦੇ ਦੌਰਾਨ ਸੇਵਾ ਦੀ ਭਾਰੀ ਮੰਗ ਦੇ ਕਾਰਨ ਜਵਾਬ ਨਹੀਂ ਦਿੱਤਾ ਗਿਆ 1,23,000 ਤੋਂ ਵੱਧ ਵਿਕਟੋਰੀਅਨਾਂ ਨੇ ਪਿਛਲੇ ਸਾਲ ਸੇਵਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਲਾਹਕਾਰ ਮਦਦ ਲਈ ਸਿਰਫ 46,000 ਕਾਲਾਂ ਦਾ ਜਵਾਬ ਦੇ ਸਕੇ ਰਾਜਾਂ ਦੇ ਮਹਾਮਾਰੀ ਦੇ ਆਦੇਸ਼ਾਂ ਬਾਰੇ ਇੱਕ ਸੰਸਦੀ ਜਾਂਚ ਵਿੱਚ ਦੱਸਿਆ ਗਿਆ ਕਿ ਨੌਜਵਾਨਾਂ ਦੁਆਰਾ ਅਨੁਭਵ ਕੀਤੇ ਗਏ ਮਨੋਵਿਗਿਆਨਕ ਮੁੱਦਿਆਂ ਦੀ ਗੰਭੀਰਤਾ ਦਾ ਪੂਰੀ ਤਰ੍ਹਾਂ ਮੁਲਾਂਕਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਮਦਦ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਰਹੇ ਮਾਰਚ 2020 ਅਤੇ ਦਸੰਬਰ 2021 ਦੇ ਵਿਚਕਾਰ ਉਹਨਾਂ ਮਾਮਲਿਆਂ ਵਿੱਚ 264% ਵਾਧਾ ਹੋਇਆ ਜਿੱਥੇ ਕਿਡਜ਼ ਹੈਲਪਲਾਈਨ ਨੂੰ ਐਮਰਜੈਂਸੀ ਸੇਵਾਵਾਂ ਨੂੰ ਸੁਚੇਤ ਕਰਨ ਦੀ ਲੋੜ ਸੀ ਕਿਉਂਕਿ ਕੋਈ ਬੱਚਾ ਖਤਰੇ ਵਿੱਚ ਸੀ ਇਕੱਲੇ ਪਿਛਲੇ ਸਾਲ ਸੇਵਾ ਨਾਲ ਸੰਪਰਕ ਕਰਨ ਵਾਲੇ 11.5% ਤੋਂ ਵੱਧ ਬੱਚਿਆਂ ਨੂੰ ਖੁਦਕੁਸ਼ੀ ਨਾਲ ਸੰਬੰਧਿਤ ਚਿੰਤਾਵਾਂ ਸਨ ਲਿੰਗ ਸਮਾਨਤਾ ਲਈ ਇੱਕ ਦਬਾਅ ਦੇ ਹਿੱਸੇ ਵਜੋਂ ਵਧੇਰੇ ਔਰਤਾਂ ਨੂੰ ਸਥਾਨਕ ਸਰਕਾਰਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਵਿਕਟੋਰੀਆ ਦੇ ਵੁਮੈਨ ਲੀਡਿੰਗ ਲੋਕਲੀ ਪ੍ਰੋਗਰਾਮ ਲਈ 12 ਮਈ ਨੂੰ ਅਰਜ਼ੀਆਂ ਖੁੱਲ੍ਹਣ ਲਈ ਤਿਆਰ ਹਨ ਜੋ ਖੇਤਰੀ ਖੇਤਰ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਜਿੱਥੇ ਮਿਊਂਸੀਪੈਲਿਟੀਜ਼ ਵਿੱਚ ਔਰਤਾਂ ਦੀ ਘੱਟ ਨੁਮਾਇੰਦਗੀ ਹੈ ਵਿਕਟੋਰੀਆ ਵਾਸੀਆਂ ਨੇ ਪਿਛਲੇ ਸਾਲ 272 ਔਰਤਾਂ ਨੂੰ ਸਥਾਨਕ ਸਰਕਾਰੀ ਅਹੁਦਿਆਂ ਲਈ ਚੁਣ ਕੇ ਇੱਕ ਰਾਸ਼ਟਰੀ ਰਿਕਾਰਡ ਬਣਾਇਆ ਸੀ ਪਰ ਅਜੇ ਵੀ ਕਾਉਂਸਲਰਜ਼ ਵਿੱਚ ਔਰਤਾਂ ਦੀ ਗਿਣਤੀ ਸਿਰਫ 43.8% ਹੈ ਸੂਬਾ ਸਰਕਾਰ ਨੇ 2025 ਤੱਕ 50% ਪ੍ਰਤੀਨਿਧਤਾ ਦਾ ਟੀਚਾ ਰੱਖਿਆ ਹੈ ਮੈਲਬਨ ਦੀ ਇੱਕ ਅੰਡਰਵਰਲਡ ਸ਼ਖਸੀਅਤ ਨੂੰ 2016 ਵਿੱਚ ਉਪਨਗਰੀ ਸ਼ਾਪਿੰਗ ਪਲਾਜ਼ਾ ਦੇ ਬਾਹਰ ਇੱਕ ਵਿਅਕਤੀ ਦੀ ਹੱਤਿਆ ਦੇ ਦੋਸ਼ ਵਿੱਚ 32 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹ ਘਟਨਾ ਕਥਿਤ ਤੌਰ 'ਤੇ ਦਿਨ ਦਿਹਾੜੇ ਵਾਪਰੀ ਸੀ ਜਿਸ ਵਿੱਚ 33 ਸਾਲਾ ਜਾਰਜ ਮਰੂਗੀ ਨੇ 24 ਸਾਲਾ ਕਾਦੀਰ ਔਰਸ ਦੀ ਹੱਤਿਆ ਕਰ ਦਿੱਤੀ ਸੀ ਆਪਣੀ ਸੇਵਾ ਮੁਕਤੀ ਤੋਂ ਪਹਿਲਾਂ ਆਪਣੇ ਆਖਰੀ ਕੇਸ ਵਿੱਚ ਜਸਟਿਸ ਪੌਲ ਕੋਗਲੈਨ ਨੇ ਕਿਹਾ ਕਿ ਦੋਸ਼ੀ ਨੂੰ ਇੱਕ ਗੰਭੀਰ ਹਿੰਸਕ ਅਪਰਾਧੀ ਵਜੋਂ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਉਸ ਨੇ ਇੱਕ ਜਨਤਕ ਸਥਾਨ 'ਤੇ ਹਮਲਾ ਕੀਤਾ ਸੀ ਹੱਤਿਆ ਦਾ ਕਾਰਨ ਅਜੇ ਵੀ ਅਣਜਾਣ ਹੈ ਪਰ ਜਸਟਿਸ ਪੌਲ ਕੋਗਲੈਨ ਨੇ ਕਿਹਾ ਕਿ ਸ਼੍ਰੀਮਾਨ ਔਰਜ਼ ਨੂੰ ਧੋਖੇ ਨਾਲ ਪਲਾਜ਼ਾ ਵਿੱਚ ਬੁਲਾਇਆ ਗਿਆ ਸੀ ਜਿੱਥੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ ਆਸਟ੍ਰੇਲੀਆ ਵਿੱਚ LGBTIQ+ ਐਡਵੋਕੇਟਸ ਨੇ ਸਮਲਿੰਗੀ ਅਤੇ ਲਿੰਗੀ ਪੁਰਸ਼ਾਂ ਅਤੇ ਕੁਈਰ ਭਾਈਚਾਰੇ ਦੇ ਹੋਰ ਮੈਂਬਰਾਂ ਦੇ ਖੂਨ ਦਾਨ ਕਰਨ ਤੇ ਪਾਬੰਦੀ ਹਟਾਉਣ ਦੇ ਕੈਨੇਡਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਨਵੀਆਂ ਤਬਦੀਲੀਆਂ ਦਾ ਮਤਲਬ ਹੈ ਕਿ ਖੂਨਦਾਨ ਕਰਨ ਵਾਲਿਆਂ ਨੂੰ ਹੁਣ ਉਹਨਾਂ ਦੇ ਜਿਨਸੀ ਰੁਝਾਨ ਬਾਰੇ ਨਹੀਂ ਪੁੱਛਿਆ ਜਾਵੇਗਾ ਅਤੇ ਇਸ ਦੀ ਬਜਾਏ ਉਹਨਾਂ ਦੇ ਜਿਨਸੀ ਵਿਵਹਾਰ ਬਾਰੇ ਸਵਾਲ ਪੁੱਛੇ ਜਾਣਗੇ। LGBTIQ+ ਐਡਵੋਕੇਸੀ ਸਮੂਹ ਦੇ ਰੋਡਨੀ ਕਰੂਮ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਵੀ ਇਸ ਨੂੰ ਅਪਣਾਉਣਾ ਚਾਹੀਦਾ ਹੈ।
The Canadian Health Authority's new policy of assessing everyone for their individual risk rather than simply screening people for the gender of their sexual partner is a welcome step forward. It will mean more blood is available and that their blood supply is safer. And I call on the Australian blood authorities to follow Canada's example and drop the current gay ban we have and instead implement a new policy of individual risk assessment. It's safer, there's more blood available, and it's a more rational policy.
Tiao, hun sunde ha khabra kheed sansar diyan. ਆਸਟ੍ਰੇਲੀਆ ਦੀ ਪ੍ਰੋਫੈਸ਼ਨਲ ਗੋਲਫਰਜ਼ ਐਸੋਸੀਏਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਦਸੰਬਰ ਵਿੱਚ ਪੁਰਸ਼ ਅਤੇ ਮਹਿਲਾ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਇਕੱਠੇ ਹੋ ਰਹੇ ਹਨ। ਇਸ ਦਾ ਮਤਲਬ ਹੈ ਕਿ ਇਵੈਂਟ ਇੱਕੋ ਸਮੇਂ ਇੱਕੋ ਥਾਂ 'ਤੇ ਖੇਡੇ ਜਾਣਗੇ। ਮੈਲਬਨ ਕਿੰਗਸਟਨ ਹੈਲਥ ਪਹਿਲੇ ਦੋ ਦਿਨਾਂ ਵਿੱਚ ਸ਼ਾਮਲ ਹੈ ਅਤੇ ਵਿਕਟੋਰੀਆ ਗੋਲਡ ਕਲੱਬ 1 to 4 ਦਸੰਬਰ ਤੱਕ ਸਾਰੇ 4 ਦਿਨਾਂ ਲਈ ਮੁੱਖ ਮੇਜ਼ਬਾਨ ਹੈ। ਗੋਲਫ ਆਸਟ੍ਰੇਲੀਆ ਦੇ CEO ਜੇਮਸ ਸਦਰਲੈਂਡ ਦਾ ਕਹਿਣਾ ਹੈ ਕਿ ਇਹ ਇਨਕਲੂਜਨ ਵੱਲ ਇੱਕ ਵੱਡਾ ਕਦਮ ਹੈ।
The prize pool for the event will be a minimum of $3.4 million, which will be shared equally between the men and the women. We will also have, as we have with the men's event in the past, we'll have an All Abilities Championship as part of that, as I guess sending a really positive message about inclusion in golf and golf being a sport for everyone.
ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 72 ਸੈਂਟ ਦੇ ਬਰਾਬਰ, ਭਾਰਤ ਦੇ 54.62 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 132.67 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 23 ਡਿਗਰੀ। ਐਡਲੇਡ ਅਤੇ ਮੈਲਬਨ ਕੁਝ ਬਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 20 to 18 ਡਿਗਰੀ। ਹੋਬਾਰਟ 1-2 ਮੀਂਹ ਦੀ ਸੰਭਾਵਨਾ, ਤਾਪਮਾਨ 16 ਡਿਗਰੀ। ਕੈਨਬਰਾ ਸਵੇਰ ਵੇਲੇ ਮੀਂਹ ਪਵੇਗਾ, ਤਾਪਮਾਨ 19 ਡਿਗਰੀ। ਸਿਡਨੀ ਮੀਂਹ ਪਵੇਗਾ, ਤਾਪਮਾਨ 24 ਡਿਗਰੀ। ਬ੍ਰਿਸਬਨ ਅਤੇ ਕੇਨਸ 1-2 ਮੀਂਹ, ਤਾਪਮਾਨ ਕ੍ਰਮਵਾਰ 27 to 29 ਡਿਗਰੀ। ਤੇ ਡਾਰਵਿਨ ਸੰਭਾਵੀ ਮੀਂਹ ਤੇ ਤੂਫਾਨ, ਤਾਪਮਾਨ 34 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।